ਤੁਸੀਂ ਹੋ SBS ਪੰਜਾਬੀ ਦੇ ਨਾਲ।
ਅੱਜ ਦੀਆਂ ਮੁੱਖ ਖਬਰਾਂ ਵਿੱਚ ਨੈਸ਼ਨਲ ਪ੍ਰੈਸ ਕਲੱਬ ਦੀ ਬਹਿਸ ਵਿੱਚ ਗ੍ਰੀਨਜ਼ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਕ੍ਰੌਸ ਬੈਂਚ ਰੱਖਣ ਦੀ ਮੰਗ। ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਨੇ ਲਿਬਰਲ ਪਾਰਟੀ ਦੀ ਸੁਪਰ ਐਨੂਏਸ਼ਨ ਅਤੇ ਹਾਊਸਿੰਗ ਸਕੀਮ ਨੂੰ ਦੱਸਿਆ ਭਵਿੱਖ ਦੀਆਂ ਪੀੜ੍ਹੀਆਂ 'ਤੇ ਹਮਲਾ। ਅਤੇ ਖੇਡਾਂ ਵਿੱਚ ਨੋਵੈਕ ਜੋਕੋਵਿਚ ਅਤੇ ਪੋਲੈਂਡ ਦੀ ਈਗਾ ਸਵੀਏਟੈਕ ਨੇ ਜਿੱਤਿਆ ਇਟੈਲੀਅਨ ਓਪਨ ਟੂਰਨਾਮੈਂਟ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਆਜ਼ਾਦ ਉਮੀਦਵਾਰ ਜ਼ੈਲੀ ਸਟੀਗਲ, ਰੈਕਸ ਪੈਟ੍ਰਿਕ, ਕ੍ਰੈਗ ਕੈਲੀ ਅਤੇ ਗ੍ਰੀਨਜ਼ ਦੇ ਨੇਤਾ ਐਡਮ ਬੈਂਟ ਨੇ ਕ੍ਰੌਸ ਬੈਂਚ ਨੂੰ ਰੱਖਣ ਲਈ ਆਪਣੀ ਰਾਏ ਪੇਸ਼ ਕੀਤੀ ਹੈ, ਕਿਉਂਕਿ ਪ੍ਰਮੁੱਖ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਹੰਗ ਪਾਰਲੀਮੈਂਟ ਦੀ ਸਥਿਤੀ ਵਿੱਚ ਸਰਕਾਰ ਬਣਾਉਣ ਲਈ ਉਹਨਾਂ ਨਾਲ ਗੱਲਬਾਤ ਨਹੀਂ ਕਰਨਗੇ। ਸ਼੍ਰੀ ਕੈਲੀ ਅਤੇ ਮਿਸ ਸਟੀਗਲ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਦਾ ਸਮਰਥਨ ਕਰਨਗੇ, ਪਰ ਸ਼੍ਰੀ ਬੈਂਟ ਕਹਿੰਦੇ ਨੇ ਕਿ ਉਹ ਗੱਠਜੋੜ ਨਾਲ ਕੋਈ ਵੀ ਸਮਝੌਤਾ ਨਹੀਂ ਕਰਨਗੇ। ਵਰਿੰਗਾ ਸੀਟ ਤੋਂ ਆਜ਼ਾਦ MP ਮਿਸ ਸਟੀਗਲ, ਜਿਸ ਨੂੰ ਕਿ ਲਿਬਰਲ ਉਮੀਦਵਾਰ ਕੈਥਰੀਨ ਡੇਵਿਸ ਦੁਆਰਾ ਚੁਣੌਤੀ ਦਿੱਤੀ ਜਾ ਰਹੀ ਹੈ, ਨੇ ਵੀ ਦੋ ਪਾਰਟੀ ਪ੍ਰਣਾਲੀ ਨੂੰ ਟੁੱਟਿਆ ਹੋਇਆ ਘੋਸ਼ਿਤ ਕੀਤਾ, ਕਿਉਂਕਿ ਪੂਰੀ ਬਹਿਸ ਦੌਰਾਨ ਅਖੰਡਤਾ ਇੱਕ ਮੁੱਖ ਮੁੱਦਾ ਬਣੀ ਹੋਈ ਸੀ।
This election, Australians have a very clear choice. And let's get real. The two-party system is broken. Australians do not feel represented. The trust in government is falling with every year that goes past. A federal anti-corruption commission is absolutely essential for Australians to know their taxpayer dollar is going where it should, for bang for buck.
ਸ਼੍ਰੀ ਬੈਂਟ ਨੇ ਸ਼ਨੀਵਾਰ 21 ਮਈ ਨੂੰ ਚੋਣਾਂ ਵਾਲੇ ਦਿਨ ਤੋਂ ਬਾਅਦ ਸ਼ਕਤੀ ਦੇ ਸੰਤੁਲਨ ਨੂੰ ਪੂਰੀ ਤਰ੍ਹਾਂ ਕਾਇਮ ਰੱਖਣ ਦੀ ਉਮੀਦ ਰੱਖਦਿਆਂ ਗ੍ਰੀਨਜ਼ ਦੀ ਯੋਜਨਾ ਤਿਆਰ ਕੀਤੀ ਹੈ। ਗ੍ਰੀਨਜ਼ ਪਾਰਟੀ ਦੰਦਾਂ ਦੇ ਇਲਾਜ ਨੂੰ ਮੈਡੀਕੇਅਰ ਵਿੱਚ ਸ਼ਾਮਲ ਕਰਨ ਅਤੇ ਵਧੇਰੇ ਕਿਫਾਇਤੀ ਰਿਹਾਇਸ਼ ਦੀ ਮੰਗ ਕਰ ਰਹੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਉਹ ਇਸ ਦੇ ਲਈ ਭੁਗਤਾਨ ਕਿਵੇਂ ਕਰਨਗੇ।
We'll put forward a plan for raising the revenue in a way that does not ask everyday people to pay any more. We'll do it by making the billionaires and big corporations pay their fair share. We'll make Clive Palmer pay more tax so that you can fix your teeth.
ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬਨੀਜ਼ੀ ਨੇ ਲਿਬਰਲ ਪਾਰਟੀ ਦੀ ਸੁਪਰ ਐਨੂਏਸ਼ਨ ਅਤੇ ਹਾਊਸਿੰਗ ਸਕੀਮ ਨੂੰ ਭਵਿੱਖ ਦੀਆਂ ਪੀੜ੍ਹੀਆਂ 'ਤੇ ਅਤੇ ਭਵਿੱਖ ਦੀ ਬੱਚਤ 'ਤੇ ਇੱਕ ਹਮਲਾ ਦੱਸਿਆ ਹੈ। ਇਹ ਨੀਤੀ ਪਹਿਲੇ ਘਰ ਦੇ ਖਰੀਦਦਾਰਾਂ ਨੂੰ $50,000 ਤੱਕ ਆਪਣੇ ਸੁਪਰ ਦੇ 40% ਹਿੱਸੇ ਤੱਕ ਪਹੁੰਚ ਕਰਨ ਦੀ ਇਜਾਜ਼ਤ ਦੇਵੇਗੀ ਅਤੇ ਇਹ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੀ ਜਾਇਦਾਦ ਨੂੰ ਵੇਚਣ ਜਾਂ ਡਾਊਨਸਾਈਜ਼ ਕਰਨ ਅਤੇ ਉਸ ਵਿਕਰੀ ਤੋਂ ਪ੍ਰਤੀ ਵਿਅਕਤੀ $3,00,000 ਤੱਕ ਦਾ ਨਿਵੇਸ਼ ਆਪਣੇ ਸੁਪਰ ਐਨੂਏਸ਼ਨ ਫੰਡ ਵਿੱਚ ਕਰਨ ਦੀ ਇਜਾਜ਼ਤ ਦੇਵੇਗੀ। ਸ਼੍ਰੀ ਐਲਬਨੀਜ਼ੀ ਨੇ ਇਸ ਨੀਤੀ ਵਿੱਚ ਡਾਊਨਸਾਈਜ਼ ਕਰਨ ਵਾਲੇ ਪਹਿਲੂ ਦਾ ਸਮਰਥਨ ਕੀਤਾ ਹੈ, ਪਰ ਉਹ ਕਹਿੰਦੇ ਨੇ ਕਿ ਨੌਜਵਾਨਾਂ ਲਈ ਆਪਣੇ ਘਰ ਖਰੀਦਣ ਲਈ ਆਪਣੇ ਸੁਪਰ ਤੋਂ ਪੈਸੇ ਕਢਵਾਉਣ ਦੇ ਯੋਗ ਹੋਣਾ ਇੱਕ ਗੈਰ ਜ਼ਿੰਮੇਵਾਰਾਨਾ ਕਦਮ ਹੈ।
If you take super away from people, then you'll have higher deficits and bills from the government in the future. What super is about is making sure that people can retire with a decent income. That is the purpose of the superannuation system. It was designed to give people a comfortable retirement.
ਕੁਝ ਅਣਪਛਾਤੇ ਵਿਅਕਤੀਆਂ ਦੇ ਸਮੂਹ ਵੱਲੋਂ ਅੱਧੀ ਰਾਤ ਨੂੰ ਸਿਡਨੀ ਦੇ ਉੱਤਰ ਪੱਛਮ ਵਿੱਚ ਹੌਕਸਬਰੀ ਸਿਟੀ ਕਾਉਂਸਲ ਦੇ ਮੇਅਰ ਦੇ ਘਰ ਵਿੱਚ ਦਾਖਲ ਹੋਣ ਅਤੇ ਉਹਨਾਂ ਦੀ ਖੱਬੀ ਬਾਂਹ 'ਤੇ ਚਾਕੂ ਵੱਜਣ ਦੀ ਘਟਨਾ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੈਟ੍ਰਿਕ ਕਨੋਲੀ ਆਪਣੀ ਪਤਨੀ ਅਤੇ 4 ਬੱਚਿਆਂ ਨਾਲ ਆਪਣੇ ਘਰ ਵਿੱਚ ਆਰਾਮ ਕਰ ਰਹੇ ਸੀ ਜਦੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਕੁਝ ਨਿੱਜੀ ਚੀਜ਼ਾਂ ਦੇ ਨਾਲ ਨਾਲ ਪਰਿਵਾਰ ਦੀ ਕਾਰ ਚੋਰੀ ਕਰਕੇ ਫਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਵੈਸਟਮੈਡ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਸ਼੍ਰੀ ਕਨੋਲੀ ਦੀ ਹਾਲਤ ਸਥਿਰ ਬਣੀ ਹੋਈ ਹੈ, ਪਰ ਉਹਨਾਂ ਦਾ ਪਰਿਵਾਰ ਅਜੇ ਵੀ ਹਮਲੇ ਕਾਰਨ ਸਦਮੇ ਵਿੱਚ ਹੈ। ਪੁਲਿਸ ਨੂੰ ਦੱਸਿਆ ਗਿਆ ਸੀ ਕਿ 5 ਤੋਂ 6 ਬੰਦਿਆਂ ਨੇ ਮੇਅਰ ਨੂੰ ਚਾਕੂ ਨਾਲ ਮਾਰਨ ਤੋਂ ਪਹਿਲਾਂ ਧਮਕੀ ਦਿੱਤੀ ਸੀ ਜਿਸ ਬਾਰੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ। ਅਧਿਕਾਰੀ ਕਿਸੇ ਵੀ ਗਵਾਹ ਜਾਂ ਸੰਭਾਵਿਤ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ ਨਿਊ ਸਾਊਥ ਵੇਲਜ਼ ਪੁਲਿਸ ਜਾਂ ਕ੍ਰਾਈਮ ਸਟੋਪਰਸ ਨਾਲ ਸੰਪਰਕ ਕਰਨ ਦੀ ਅਪੀਲ ਕਰ ਰਹੇ ਨੇ। ਆਸਟ੍ਰੇਲੀਆ ਵਿੱਚ ਵਿਸ਼ਵ ਦੀ ਪ੍ਰਤੀ ਵਿਅਕਤੀ ਕੋਵਿਡ-19 ਲਾਗ ਦੀ ਸਭ ਤੋਂ ਵੱਡੀ ਦਰ ਸਾਹਮਣੇ ਆਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੋਵਿਡ-19 ਨਾਲ ਲਗਭਗ 7,800 ਆਸਟ੍ਰੇਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਉਦੋਂ ਸਾਹਮਣੇ ਆਇਆ ਹੈ ਜਦੋਂ ਪੱਛਮੀ ਆਸਟ੍ਰੇਲੀਆ ਵਿੱਚ 12,266 ਮਾਮਲਿਆਂ ਦੇ ਨਾਲ ਕਿਸੇ ਵੀ ਰਾਜ ਜਾਂ ਖੇਤਰ ਨਾਲੋਂ ਸਭ ਤੋਂ ਵੱਧ ਰੋਜ਼ਾਨਾ ਅੰਕੜਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਵਿਕਟੋਰੀਆ ਵਿੱਚ 11,464 ਅਤੇ ਨਿਊ ਸਾਊਥ ਵੇਲਜ਼ ਵਿੱਚ 8,286 ਨਵੇਂ ਮਾਮਲੇ ਸਾਹਮਣੇ ਆਏ ਨੇ। ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਕ੍ਰਿਸ ਮੋਏ ਦਾ ਕਹਿਣਾ ਹੈ ਕਿ ਕੋਵਿਡ-19 ਪ੍ਰਤੀ ਚੱਲ ਰਹੇ ਜਵਾਬ ਲਈ ਵਧੇਰੇ ਸਰੋਤਾਂ ਦੀ ਲੋੜ ਹੈ, ਜਿਸ ਵਿੱਚ ਲੰਬੇ ਸਮੇਂ ਤੋਂ ਕੋਵਿਡ-19 ਨਾਲ ਵੱਧ ਰਹੀ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ ਨਾਲ ਨਜਿੱਠਣਾ ਵੀ ਸ਼ਾਮਲ ਹੈ। ਨਿਊਜ਼ੀਲੈਂਡ ਦੀ ਨਵੀਂ ਐਮਿਸ਼ਨ ਰਿਡਕਸ਼ਨ ਯੋਜਨਾ ਦੇ ਹਿੱਸੇ ਵਜੋਂ ਹਜ਼ਾਰਾਂ ਘੱਟ ਆਮਦਨ ਵਾਲੇ ਨਿਊਜ਼ੀਲੈਂਡ ਵਾਸੀ ਹੁਣ ਈ ਬਾਈਕ ਅਤੇ ਜ਼ੀਰੋ ਐਮਿਸ਼ਨ ਕਾਰਾਂ ਲਈ ਆਪਣੇ ਪੈਟਰੋਲ ਵਾਹਨ ਟ੍ਰੇਡ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦੀ ਸਰਕਾਰ ਨੇ ਅਖੌਤੀ ਸਕ੍ਰੈਪ ਐਂਡ ਰਿਪਲੇਸ ਸਕੀਮ ਲਈ $515 million ਰਾਖਵੇਂ ਕੀਤੇ ਨੇ। ਯੋਜਨਾ ਵਿੱਚ ਡੀਕਾਰਬਨਾਈਜੇਸ਼ਨ, ਲੈਂਡਫਿਲ ਤੋਂ ਜੈਵਿਕ ਰਹਿੰਦ ਖੂੰਹਦ ਨੂੰ ਹਟਾਉਣਾ ਅਤੇ ਸੰਭਾਵਕ ਜਨਤਕ ਟਰਾਂਸਪੋਰਟ ਬੂਮ ਲਈ ਹੋਰ ਬੱਸ ਡਰਾਈਵਰਾਂ ਲਈ ਪੈਸੇ ਸ਼ਾਮਲ ਨੇ। ਜਲਵਾਯੂ ਪਰਿਵਰਤਨ ਮੰਤਰੀ ਜੇਮਸ ਸ਼ਾਹ ਦਾ ਕਹਿਣਾ ਹੈ ਕਿ ਇਹ ਯੋਜਨਾ ਦੇਸ਼ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਪਲ ਹੈ ਅਤੇ ਇਹ ਸਾਰੇ ਨਿਊਜ਼ੀਲੈਂਡ ਵਾਸੀਆਂ ਲਈ ਹਰੇ ਭਰੇ ਅਤੇ ਵਧੇਰੇ ਕਿਫਾਇਤੀ ਭਵਿੱਖ ਲਈ ਰਾਹ ਪੱਧਰਾ ਕਰੇਗੀ।
In tackling climate change, we will undertake an economic transition that is equitable and fair, that takes everyone with us and leaves no one behind. The transition must not further entrench the existing inequalities in our society. That would be unsustainable and a sure path to failure.
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਹਨਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ ਜਿਨ੍ਹਾਂ ਨੇ ਨਿਊਯਾਰਕ ਰਾਜ ਦੇ ਬਫਲੋ ਸ਼ਹਿਰ ਵਿੱਚ ਨਸਲੀ ਪ੍ਰੇਰਿਤ ਸਮੂਹਕ ਗੋਲੀਬਾਰੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ। ਬੰਦੂਕਧਾਰੀ ਵਿਅਕਤੀ, ਜਿਸ ਦੀ ਪਛਾਣ ਨਿਊਯਾਰਕ ਰਾਜ ਦੇ 18 ਸਾਲਾ ਪੇਟਨ ਜੈਂਡਰੋਨ ਵਜੋਂ ਕੀਤੀ ਗਈ ਸੀ, ਨੇ ਕੁਝ ਸਮੇਂ ਬਾਅਦ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਇੱਕ ਪ੍ਰਮੁੱਖ ਬਲੈਕ ਨੇਬਰਹੁੱਡ ਇਲਾਕੇ ਦੀ ਇੱਕ ਸੁਪਰਮਾਰਕੀਟ ਵਿੱਚ 10 ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ। ਉਕਤ ਦੋਸ਼ੀ ਉੱਤੇ ਫਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਲਈ ਉਸਨੇ ਦੋਸ਼ ਨਹੀਂ ਮੰਨਿਆ ਹੈ ਅਤੇ ਉਸਨੂੰ ਵੀਰਵਾਰ 19 ਮਈ ਨੂੰ ਅਦਾਲਤ ਵਿੱਚ ਵਾਪਸ ਪੇਸ਼ ਕੀਤਾ ਜਾਵੇਗਾ। ਬਫਲੋ ਵਿੱਚ ਨੈਸ਼ਨਲ ਪੀਸ ਆਫਿਸਰਜ਼ ਮੈਮੋਰੀਅਲ ਸਰਵਿਸ ਵਿੱਚ ਬੋਲਦੇ ਹੋਏ ਸ਼੍ਰੀ ਬਾਈਡਨ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਤਨੀ ਡਾਕਟਰ ਜਿਲ ਬਾਈਡਨ ਪੀੜਤਾਂ ਲਈ ਪ੍ਰਾਰਥਨਾ ਕਰ ਰਹੇ ਨੇ।
The Justice Department has stated publicly that it is investigating the matter as a hate crime, racially motivated act of white supremacy and violent extremism. As they do, we must all work together to address the hate that remains a stain on the soul of America. The hearts are heavy once again, but a resolve must never ever waver.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਟੈਨਿਸ ਖਿਡਾਰੀ ਨੋਵੈਕ ਜੋਕੋਵਿਚ ਨੇ ਇਟੈਲੀਅਨ ਓਪਨ ਵਿੱਚ ਆਪਣੀ 6ਵੀਂ ਟਰਾਫੀ ਤੇ ਜਿੱਤ ਹਾਸਲ ਕੀਤੀ ਹੈ, ਜੋ ਕਿ ਇਸ ਸਾਲ ਦੀ ਉਸਦੀ ਪਹਿਲੀ ਖਿਤਾਬੀ ਜਿੱਤ ਹੈ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਫ੍ਰੈਂਚ ਓਪਨ ਸ਼ੁਰੂ ਹੋਣ ਤੋਂ ਠੀਕ 1 ਹਫ਼ਤਾ ਪਹਿਲਾਂ ਸਿਖਰ 'ਤੇ ਵਾਪਸ ਆ ਗਿਆ ਹੈ। ਸਰਬੀਅਨ ਸਟਾਰ ਨੇ ਰੋਮ ਵਿੱਚ ਗ੍ਰੀਸ ਦੇ ਸਟੈਫਨੋਸ ਟਿਸੀਪਸ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਇਹ ਵੱਡੀ ਜਿੱਤ ਆਪਣੇ ਨਾਮ ਕੀਤੀ ਹੈ। ਜੋਕੋਵਿਚ ਦਾ ਕਹਿਣਾ ਹੈ ਕਿ ਫ੍ਰੈਂਚ ਓਪਨ ਅਤੇ ਰੋਲੈਂਡ ਗੈਰੋਸ ਵਿੱਚ ਇਸ ਖਿਤਾਬ ਦੇ ਨਾਲ ਅੱਗੇ ਵਧਣ ਦਾ ਇੱਕ ਵੱਡਾ ਫਾਇਦਾ ਹੋਵੇਗਾ।
I pleasantly surprised myself, I can say, even though, you know, I had a clear game plan and strategy coming into the match. I knew what was expecting me from the other side, so I knew what I have to do. But the tiebreaker, I guess, you know, I was just an inch better, maybe calmer, and but it was a tight tiebreak for both of us, certainly.
ਇਸੇ ਦੌਰਾਨ ਪੋਲਿਸ਼ ਖਿਡਾਰਨ ਈਗਾ ਸਵੀਏਟੈਕ ਨੇ ਤੁਨੀਜ਼ੀਅਨ ਖਿਡਾਰੀ ਔਨਜ਼ ਜੇਬਿਓਰ ਨੂੰ ਹਰਾ ਕੇ ਮਹਿਲਾ ਖਿਤਾਬ ਆਪਣੇ ਨਾਮ ਕਰਦਿਆਂ ਲਗਾਤਾਰ 5ਵੇਂ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ ਹੈ। ਉਹ ਹੁਣ ਅਗਲੇ ਹਫ਼ਤੇ ਫ੍ਰੈਂਚ ਓਪਨ ਵਿੱਚ ਖੇਡਣ ਲਈ ਰਵਾਨਾ ਹੋਵੇਗੀ। ਅਤੇ ਹੁਣ ਸਮਾਂ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ 68 ਸੈਂਟ, ਭਾਰਤੀ ਰੁਪਏ ਦੇ ਮੁਕਾਬਲੇ 53 ਰੁਪਏ 62 ਪੈਸੇ ਅਤੇ ਪਾਕਿਸਤਾਨੀ ਕਰੰਸੀ ਦੇ ਮੁਕਾਬਲੇ 133 ਰੁਪਏ 54 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ, ਹੋਬਾਰਟ ਅਤੇ ਬ੍ਰਿਸਬਨ ਥੋੜ੍ਹੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 24, 13 ਅਤੇ 27 ਡਿਗਰੀ। ਐਡੀਲੇਟ ਮੌਸਮ ਲਗਭਗ ਸਮਾਨ, ਤਾਪਮਾਨ 17 ਡਿਗਰੀ। ਮੈਲਬਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 16 ਡਿਗਰੀ। ਕੈਨਬਰਾ ਅਤੇ ਸਿਡਨੀ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 14 ਅਤੇ 21 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।